विश्व भजत किछु नै शरमावे सारो दिन सुमजूरी
Cheese.
वर्ष की किसी के जीवन का सारा दारो मदार पछाण ते निर्भर है। जिथे पछाण खत्म हो जाए उथे जीवन रुक जाते हैं। ਜਦੋਂ ਮਨੁੱਖ ਨੂੰ ਜੀਵਨ ਮਿਲਿਆ ਰੂਪ ਵਿੱਚ ਪਛਾਣ ਦੀ ਸ਼ਕਤੀ ਇਹਨੂੰ ਰੱਬ ਵੱਲੋਂ ਹੀ ਮਿਲ ਗਈ ਕਿਉਂਕਿ ਮੁੱਢਲੀ ਲੋੜ ਸੀ। ਮੁੱਢਲੀਆਂ ਲੋੜਾਂ ਰੱਬ ਪੂਰੀਆਂ ਕਰ ਚੁੱਕੇ ਹੈ। ਜਨਮ ਦਿੱਤਾ ਸੀ, ਜਨਮ ਦੇ ਨਾਲ ਦੁੱਧ ਦੇ ਦਿੱਤਾ ਸੀ, ਜਨਮ ਦਿੱਤਾ ਸੀ, ਜਨਮ ਦੇ ਨਾਲ ਦੁੱਧ ਪੀਣ ਦਾ ਤਰੀਕਾ ਦੇ ਦਿੱਤਾ ਸੀ। ਕਿਹੜਾ ਸਿੱਖਦਾ ਹੈ ਬੱਚਾ ਵੀ ਕਿਵੇਂ ਦੁੱਧ ਪੀਂਦਾ ਹੈ? ਰੋਟੀ ਖਵਾਉਣੀ ਤੁਸੀਂ ਸਿਖਾਉਂਦੇ ਹੋ, ਅਜੇ ਬੱਚੇ ਨੂੰ ਰੋਟੀ ਖਾਣੀ ਨਹੀਂ ਹੁੰਦੀ, ਪਰ ਦੁੱਧ ਪੀਣਾ ਮਾਂ ਸਿਖਾਉਂਦੀ ਨਹੀਂ। ਜਨਮ ਦੇ ਨਾਲ ਮੁੱਢਲੀ ਲੋੜ ਵੀ ਹੁੰਦੀ ਸਿਖਾ ਕੇ ਪੀ। ਪਛਾਣ ਜ਼ਿੰਦਗੀ ਦੀ ਮੁੱਢਲੀ ਲੋੜ ਹੈ, ਇਸ ਲਈ ਰੱਬ ਉਹ ਸ਼ਕਤੀ ਦੇ ਕੇ ਭੇਜੀ। ਇਸ ਕੀਤੀ ਸੀ ਪਛਾਣ ਦੇ ਤਿੰਨ ਸਾਧਨ ਨੇ। ਸਪਰਸ਼ ਵੀ ਪਛਾਣ ਦਾ ਸਾਧਨ ਹੈ, ਕਿਸੇ ਦੀ ਛੋਹ ਨਾਲ ਮਨੁੱਖ ਪਛਾਣ ਜਾਏ ਕਿ ਇਹ ਫਰਕ। ਬੋਲ ਵੀ ਪਛਾਣ ਦਾ ਸਾਧਨ ਹੈ, ਬਿਨਾਂ ਦੇਖੇ ਕਿਸੇ ਦੀ ਆਵਾਜ਼ ਸੁਣ ਕੇ ਪਛਾਣ ਜਾਏ ਇਹ ਪੁਰਾਣੇ ਦੀ ਆਵਾਜ਼ ਹੈ। ਦਿਸਦਾ ਵੀ ਹੁੰਦਾ ਪਰ ਆਵਾਜ਼ ਸੁਣ ਕੇ ਰੱਖ ਦੇਈ ਜਾਂਦੀ ਪੁਰਾਣੇ ਦੀ ਆਵਾਜ਼। ਬੋਲਣ ਦੀ ਪਛਾਣ, ਆਵਾਜ਼ ਦੀ ਪਛਾਣ, ਤੇ ਜਿਹਦੀ ਪਛਾਣ ਹੈ ਅੱਖਾਂ ਦੀ ਪਛਾਣ, ਦੇਖ ਕੇ ਪਛਾਣ ਲੈ। ਬਹੁਤ ਜ਼ਰੂਰੀ ਚੀਜ਼ ਹੈ, ਜਿੱਥੇ ਪਛਾਣ ਖਤਮ ਹੋ ਗਈ ਉੱਥੇ ਜੀਵਨ ਰੁਕ ਜਾਏਗਾ, ਪ੍ਰਾਬਲਮ ਬਣ ਜਾਏ। ਕਦਮ ਤੇ ਪਛਾਣ ਲੈ, ਹਜ਼ਾਰਾਂ ਬੱਚਿਆਂ ਨੂੰ ਸਕੂਲ ਵਿੱਚ ਨੇ ਆਪਣੇ ਬੱਚੇ ਨੂੰ ਪਛਾਣ ਮੁੱਢਲਾ ਕ੍ਰਿਸ਼ਨ ਹੈ ਬੜੀ ਬਹੁਤ ਜ਼ਰੂਰੀ ਚੀਜ਼ ਹੈ, ਜਿੱਥੇ ਪਛਾਣ ਖਤਮ ਹੋ ਗਈ ਉੱਥੇ ਜੀਵਨ ਰੁਕ ਜਾਏਗਾ, ਪ੍ਰਾਬਲਮ ਬਣ ਜਾਏ। ਕਦਮ ਤੇ ਪਛਾਣ ਲੈ, ਹਜ਼ਾਰਾਂ ਬੱਚਿਆਂ ਨੂੰ ਸਕੂਲ ਵਿੱਚ ਨੇ ਆਪਣੇ ਬੱਚੇ ਨੂੰ ਪਛਾਣ, ਬੱਚੇ ਨੇ ਹਜ਼ਾਰਾਂ ਦੋਸਤਾਂ ਵਿੱਚੋਂ ਆਪਣਾ ਦੋਸਤ ਪਛਾਣ ਲਿਆ, ਕਾਰੋਬਾਰ ਤੋਂ ਘਰ ਨੂੰ ਚੱਲਣਾ ਇਹਨੇ ਆਪਣਾ ਰਸਤਾ ਪਛਾਣਨਾ, ਗੁਰਦੁਆਰੇ ਨੂੰ ਜਾਣਾ ਇਹਨੇ ਰਾਹ ਪਛਾਣਨਾ, ਇੱਥੇ ਆ ਕੇ ਪ੍ਰਸ਼ਾਦ ਖਾ ਕੇ ਬਾਹਰ ਨਿਕਲਣਾ, ਈਵਨ ਹਜ਼ਾਰਾਂ ਜੋੜਿਆਂ ਵਿੱਚੋਂ ਇਹਨੇ ਆਪਣਾ ਜੋੜਾ ਪਛਾਣਨਾ। ਪਛਾਣ ਕਿੱਥੇ ਖਤਮ ਹੋ ਗਈ? ਬਾਹਰ ਹੋ ਗਿਆ, ਬਾਹਰ ਨਿਕਲ ਕੇ ਤੁਸੀਂ ਸਾਰੀਆਂ ਗੱਡੀਆਂ ਵਿੱਚੋਂ ਆਪਣੀ ਗੱਡੀ ਨੂੰ ਵਿੱਚੋਂ ਚਾਬੀ ਲਗਾਉਂਦੇ ਹੋ ਕਿਉਂਕਿ ਪਛਾਣ ਹੈ। ਜਿਸ ਨੂੰ ਪਛਾਣ ਹੋ ਗਈ ਪ੍ਰੋਬਲਮ ਬਣ ਜਾਏ। ਪਛਾਣ ਕੇਵਲ ਮਨੁੱਖ ਨੂੰ ਨਹੀਂ, ਇਹ ਤੋਂ ਵੀ ਸੂਖਸ਼ਮ ਪਛਾਣ ਕਰਦੇ ਆ ਪੰਛੀਆਂ ਨੂੰ ਮਿਲਦੀ, ਉਸ ਵੇਲੇ ਆਲਣੇ ਵਿੱਚੋਂ ਉੱਗਦੇ ਨੇ, ਉਹਨਾਂ ਦੇ ਆਲਣੇ ਤੇ ਕੋਈ ਨੰਬਰ ਨਹੀਂ ਲੱਗਾ ਹੁੰਦਾ, ਕੋਈ ਨੇਮ ਪਲੇਟ ਨਹੀਂ ਲੱਗੀ ਹੁੰਦੀ, ਕੋਈ ਮਹੱਲੇ ਦਾ ਨਾਂ ਨਹੀਂ ਲਿਖਿਆ ਹੁੰਦਾ, ਕੋਹਾਂ ਤੋਂ ਦੌੜੇ ਆਉਂਦੇ ਨੇ, ਸ਼ਾਮਾਂ ਪੈਂਦੀਆਂ ਨੇ, ਉਡਾਰੀਆਂ ਮਾਰ ਆਪਣੇ ਹੀ ਆਲਣੇ ਵਿੱਚ ਆਉਂਦੇ ਨੇ, ਕਿਸੇ ਹੋਰ ਦੇ ਆਲਣੇ ਵਿੱਚ ਨਹੀਂ ਪੈਂਦੇ। ਮਨੁੱਖ ਕੋਲ ਇੰਨੀ ਪਛਾਣ ਹੈ, ਇੰਨੀ ਸ਼ਕਤੀ ਹੈ ਪਛਾਣਨ ਦੀ, गुरु ने फिर एक गल आखन की लोड़ पई, मन तू ज्योत स्वरूप है, मन तू ज्योत स्वरूप है, अपना मूल पहचान। अपने चौगिरदे प्रति, अपने फर्जा प्रति, अपने जीवन प्रति नहीं पछाण रहे। महाराज की किसी जिथे पछाण खत्म हो जाए उथे प्रॉब्लम आ जाए। अज साढ़े दुआरे कभी निगाह मारे हो, कभी चौगिरदे निगाह मारे हो, साड़ी जिन्नी प्रॉब्लम खड़ी है, जिन्ने दुखांत साढ़े नाल वापर रहे हैं, उनका कारण केवल साड़ी पछाण शक्ति कमजोर हो। असी चौगिरदा नहीं पछाण रहे, साढ़े नाल हद बीत जांदियां ने, असी नहीं पछाण रहे, भुल जांदे। एक बार किसी नाल बीत जाए ना तो भुल जाने। मैं तो हैरान होना, लोग किसी की पछाण नु परख दे ने, कई बार मैं भी मिलते आखिर की मुझे पछाण दे, भावे एक बार कितने मिले हो, फिर आखिर की पुराने टाइम से लंगर च आप इकट्ठे नाल नाल बैठ के पछाण दे सके, बस ऐसी पछाण। ਉਹ ਤੇਰੀ ਪਛਾਣ ਸ਼ਕਤੀ ਇਹਦੇ ਨਾਲ ਹੀ ਪਰਖਣਾ ਚਾਹੁੰਦੇ ਨੇ ਕਿ ਕਦੀ ਜ਼ਿੰਦਗੀ ਵਿੱਚ ਲੰਗਰ ਵਿੱਚ ਇੱਕ ਪੰਗਤ ਵਿੱਚ ਬੈਠ ਕੇ ਪਛਾਦਾ ਛਕੇ ਸੂਸ਼ਮ ਪਛਾਣਦਾ ਨਹੀਂ, ਕਿਹੜੀ ਸੂਸ਼ਮ ਪਛਾਣ ਚਾਹੁੰਦੇ ਨੇ। ਪਰ ਉਹ ਭਲੇ ਮੇਰੇ ਤੇਰੇ ਦਰਮਿਆਨ ਤਾਂ ਬਹੁਤ ਕੁਛ ਬੀਤ ਰਿਹਾ, ਮੈਂ ਤੇ ਤੂੰ ਤੇ ਉਹ ਵੀ ਭੁੱਲ ਰਹੇ। ਅੱਜ ਦਾ ਦੁਖਾਂ ਦੇ ਅਸੀਂ ਆਪਣਾ ਸਮਾਂ ਨਹੀਂ ਪਛਾਣ ਰਹੇ, ਆਪਣਾ ਹੀ ਭਵਿੱਖ ਨਹੀਂ ਪਛਾਣ ਰਹੇ। ਮੈਂ ਕੁਛ ਕਰਨਾ ਕਿਉਂਕਿ ਆਖਰੀ ਸਮਾਗਮ ਹੈ, ਮੱਝ ਕੁਝ ਮੰਨਦੀ ਹੈ, ਮਨ ਵਿੱਚ ਲੈ ਕੇ ਚਲਾ ਜਾਵਾਂ, ਮੁੜ ਉਲਾ ਪਾਡਾ ਰਹਿ ਜਾਏ, ਆਪਣੇ ਆਪ ਇੰਨਾ ਬੇਨਤੀ ਨਹੀਂ ਕਰਕੇ ਆਇਆ। ਜਿਹੜੇ ਬੇਪਛਾਣ ਹੁੰਦੇ ਨੇ ਨਾ, ਉਹਨਾਂ ਨੂੰ ਕਿਆਣਾ ਆਖਦੇ ਨੇ। ਗੁਰੂ ਨੇ ਕਿਆਣਾ ਰੱਖਦਾ ਵੀ ਨਹੀਂ ਵਰਤਿਆ, ਕਿਆਣੇ ਨੂੰ ਕੀ ਹੁੰਦਾ, ਉਹਨੂੰ ਅਸਲ ਤੇ ਨਕਲ ਦਾ ਨਕਲ ਦੀ ਪਛਾਣ ਨਹੀਂ। ਆ ਜਿੰਨੇ ਖਿਡੌਣੇ ਬਣੇ ਨੇ ਬੱਚਿਆਂ ਵਾਸਤੇ ਬਣੇ, ਤੁਸੀਂ ਕਿਉਂ ਨਹੀਂ ਖੇਡਦੇ 10 ਰੁਪਏ ਦੀ ਕਾਰ ਨਾਲ? ਬੱਚਾ ਖੇਡ ਜਾਂਦਾ, ਉਹਨੂੰ ਪਤਾ ਹੀ ਨਹੀਂ, ਪਛਾਣ ਹੀ ਨਹੀਂ ਉਸ ਕਾਰਨ ਤੇ ਇਸ ਕਾਰਨ। ਜਿੰਨੇ ਖਿਡੌਣੇ ਬਣੇ ਨੇ ਉਹ ਆਖਰ ਅਸਲ ਦੀ ਨਕਲ ਹੀ ਨੇ, ਕਿਸੇ ਅਸਲ ਦੀ ਨਕਲ ਨੇ ਖਿਡੌਣੇ। ਪਰ ਕਿਉਂਕਿ ਬੱਚਾ ਖੇਡ ਰਿਹਾ ਹੈ, ਇੱਥੋਂ ਸਾਬਤ ਹੁੰਦਾ ਕਿ ਇਹਨੂੰ ਪਛਾਣ ਨਹੀਂ, ਬੱਚੇ ਖਿਡੌਣਿਆਂ ਨਾਲ ਖੇਡਦੇ ਨੇ। ਕਈ ਵਾਰ ਅੱਜ ਦੇ ਜ਼ਮਾਨੇ ਅੰਦਰ ਇੱਕ ਵਾਰ ਕਿਸੇ ਅੱਜ ਦੇ ਯੁੱਗ ਅੰਦਰ ਅੰਦਰਲਾ ਮੋਹ ਮਮਤਾ ਪਿਆਰ ਦੋਸਤੀ ਦੇ ਰਿਸ਼ਤੇ ਕਿਉਂ ਨਹੀਂ ਰਹੇ? ਕਿਉਂਕਿ ਅਸੀਂ ਬੱਚਿਆਂ ਨੂੰ ਖਿਡੌਣਿਆਂ ਨਾਲ ਜ਼ਿਆਦਾ ਉਲਝਾ ਦਿੱਤਾ, ਉਹਨਾਂ ਕੋਲ ਸਮਾਂ ਹੀ ਨਹੀਂ। ਉਹ ਜਦੋਂ ਸਕੂਲੋਂ ਆਉਂਦੇ ਨੇ ਬੱਚਿਆਂ ਨਾਲ ਖੇਡ, ਅੱਗੇ ਬੱਚਿਆਂ ਨਾਲ ਬੱਚੇ ਗਲੀਆਂ 'ਚ ਖੇਡਦੇ ਸਨ, ਰਾਤਾਂ ਨੂੰ ਚਾਨਣੀ ਰਾਤ ਤੇ ਦੇਰ ਦੇਰ ਤੱਕ ਖੇਡਦੇ ਰਹਿੰਦੇ ਸਨ। ਜੇ ਕਦੀ ਸ਼ਾਮਾਂ ਪੈ ਜਾਂਦੀਆਂ ਸਨ ਜਾਂ ਰਾਤ ਪੈ ਜਾਂਦੀ ਸੀ, ਉਹਨਾਂ ਦੀ ਦਾਈ ਵਾਰੀ ਵਿੱਚ ਰਹਿ ਜਾਂਦੀ ਸੀ ਕਿ ਉਹਨਾਂ ਨੂੰ ਪਤਾ ਹੁੰਦਾ ਸੀ ਕੱਲ੍ਹ ਨੂੰ ਫਿਰ ਵੀ ਇਹਦੇ ਨਾਲ ਖੇਡਣਾ, ਇਹਨਾਂ ਨਾਲ ਵਿਗਾੜਨੀ ਨਹੀਂ, ਅੱਜ ਵਿਗਾੜਨੀ ਕਰ ਕਿਹਦੇ ਨਾਲ ਖੇਡਾਂਗਾ, ਦੋਸਤ ਦੀ ਲੋੜ ਲੋੜੀ ਬਣੀ। ਅਸੀਂ ਘਰ ਵਿੱਚ ਟੋਏ ਨੂੰ ਬਣਾਉਂਦੇ, ਜਿਹੜੇ ਖੇਡਣੇ ਇਹਦੇ ਨਾਲ ਖੇਡੀ ਦੇ, ਜਦੋਂ ਸਭਾ ਹੋਵੇ ਆਪਣੇ ਖਿਡੌਣੇ ਦੇ ਕੰਮ ਵਿੱਚ ਚਲ ਜਾਂਦੇ। ਹੁਣ ਖਿਡੌਣਾ ਇੱਕ ਉਹ ਚੀਜ਼ ਹੈ ਜਿਹਦੇ ਅੰਦਰ ਜਿਉਂਦੀ ਕੋਈ ਗੱਲ ਨਹੀਂ, ਉਹਨੂੰ ਭਾਵੇਂ ਚੁੱਕ ਲਓ ਭਾਵੇਂ ਸੁੱਟ ਦਿਓ, ਉਹਦੇ ਅੰਦਰ ਆਪਣੀ ਭਾਵਨਾ ਹੀ ਪੈਂਦੀ। ਉਸ ਬੇਜਾਨ ਚੀਜ਼ਾਂ ਨਾਲ ਉਹਨਾਂ ਖੇਡ ਖੇਡ ਕੇ ਮਨੁੱਖ ਦੇ ਅੰਦਰ ਦੀਆਂ ਬੱਚੇ ਦੇ ਅੰਦਰ ਦੀਆਂ ਦੋਸਤੀ ਦੀਆਂ ਭਾਵਨਾਵਾਂ ਖਤਮ ਹੋ ਜਾਂਦੀਆਂ। ਉਹ ਅਨਸੁਣ ਦਾ ਪਾਸੇ ਖਿਡਾਉਣਾ ਹੀ ਸਭ ਕੁਛ ਹੈ। ਖਿਡਾਉਣੇ ਨਾਲ ਖੇਡਣ ਦੀ ਆਦਤ ਹੈ। ਅਸੀਂ ਦੇਖਦੇ ਹਾਂ ਕੋਈ ਹੋਰ ਪਿਕਚਰ ਵੀ ਲਗਾ ਲਓ, ਕੋਈ ਕਿਸੇ ਦੀ ਕਹਾਣੀ ਵੀ ਲੱਭੀ ਹੋਵੇ, ਕਹਿੰਦੇ ਬੱਚੇ ਕਹਿੰਦੇ ਵੀ ਕਾਰਟੂਨ ਦਿਖਾਓ। ਮਨੁੱਖ ਨੂੰ ਬੱਚੇ ਨੂੰ ਖਿਡੌਣੇ ਨਾਲ ਪਿਆਰ ਹੋ ਗਿਆ ਤੇ ਖਿਡੌਣਾ ਜਿਹੜਾ ਹੈ ਉਹ ਖੇਡਣ ਵਾਲਾ ਬੰਦਾ ਜਿਹੜਾ ਉਹਨੂੰ ਪਿਆਣਾ ਹੀ ਆਖਿਆ ਜਾ ਸਕਦਾ, ਸਿਆਣਾ ਨਹੀਂ ਆਖਿਆ ਜਾ ਸਕਦਾ। ਉਹਨੂੰ ਪਛਾਣ ਕਰੇ ਇਹ ਅਸਲ ਭਰਿਓ ਇੱਕ ਖਿਆਲ ਕਰਿਓ। ਅੱਜ ਸਾਡੀ ਜ਼ਿੰਦਗੀ ਵਿੱਚ ਜੀਵਨ ਇੱਕ ਖਿਡੌਣਾ ਬਣ ਕੇ ਰਹਿ ਗਿਆ, ਸਾਨੂੰ ਪਤਾ ਹੀ ਨਹੀਂ ਅਸੀਂ ਕਿਹਦੇ ਨਾਲ ਖੇਡ ਰਹੇ ਹਾਂ। ਨਾ ਸਾਨੂੰ ਆਪਣੇ ਮਿੱਤਰ ਤੇ ਦੁਸ਼ਮਣ ਦੀ ਪਛਾਣ ਹੈ, ਨਾ ਸਾਨੂੰ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੀ ਪਛਾਣ ਹੈ, ਨਾ ਭਾਈਚਾਰੇ ਦੀ, ਨਾ ਕੌਮ ਦੀ, ਨਾ ਗੁਰੂ ਦੀ, ਨਾ ਰੱਬ ਦੀ, ਨਾ ਧਰਮ ਦੀ ਪਛਾਣ ਕੋਈ ਨਹੀਂ। ਟੁੱਟ ਜਾਂਦਾ ਕੋਈ ਨਹੀਂ, ਬਣ ਗਿਆ ਕੋਈ ਖਿਡੌਣਾ ਹੀ, ਬੁੱਲ ਲਿਆ ਬੰਦੀ ਬੁੱਲ ਲਿਆ ਬੰਦੀ ਕਰ ਰਹੇ ਹੋ। ਜੇ ਅਸੀਂ ਸਿੱਖੀ ਨੂੰ, ਜੇ ਅਸੀਂ ਸਿਧਾਂਤ ਨੂੰ, ਜੇ ਅਸੀਂ ਧਰਮ ਨੂੰ ਖਿਡੌਣਾ ਸਮਝ ਕੇ ਇਹ ਸਮਝ ਲਿਆ ਵੀ ਚੋਕ ਟੁੱਟ ਜਾਏ ਹੋਰ ਲੈ ਆਵਾਂਗੇ, ਭਾਈ ਖਿਆਲ ਕਰਿਓ ਫੈਸ ਕੀ ਕਿਸੀ ਸਿੱਖ ਨੂੰ ਸੰਪੂਰਨ ਸਿੱਖੀ ਦਾ ਰੂਪ ਦੇਣ ਲੱਗੇ ਹਾਂ, ਸਜਾਉਣ ਲੱਗੇ ਹਾਂ, ਗੁਰੂ ਨੂੰ 200 ਸਾਲ ਲੱਗਾ। ਕਿੱਥੋਂ ਆਇਆ ਉਹ 10-20 ਪਹਿਲੀ ਚੀਜ਼ ਥੋੜ੍ਹਾ, ਜੇ ਟੁੱਟ ਗਈ ਤੇ ਹੋਰ ਲੈ ਆਵਾਂਗੇ। ਗੁਰੂ ਨੇ ਸਿਧਾਂਤ ਕਾਇਮ ਕਰਨ ਲੱਗੇ ਆ, ਕਿਹੜਾ ਸਿਧਾਂਤ ਅਸੀਂ ਖਿਡੌਣੇ ਦੀ ਤਰ੍ਹਾਂ ਰੋਜ਼ ਤੋੜ ਰਹੇ ਹਾਂ। ਜੇ ਸਿੱਖੀ ਦੇ ਵਿਸ਼ਵ ਬਾਣੀ ਤੇ ਬਾਣੀ ਦੇ ਸਿਧਾਂਤ ਅਸੀਂ ਗੁਰਮਤ ਦੇ ਸਿਧਾਂਤ ਜਿਹੜੇ ਰੋਜ਼ ਆਏ ਦਿਨ ਖਿਡੌਣਾ ਸਮਝ ਕੇ ਤੋੜੀ ਜਾਂਦੇ ਹਾਂ, ਉਹ ਭਲੇ ਹੋਏ ਤੱਕ ਬਣਾਉਣ ਲੱਗੇ ਗੁਰੂ ਨੂੰ 200 ਸਾਲ ਲੱਗ ਗਿਆ, 200 ਵਿੱਚ ਕੰਪਲੀਟ ਕੀਤਾ ਤੇ ਅਸੀਂ ਤੋੜ ਕੇ ਨਵਾਂ ਲੈ ਆਵਾਂਗੇ, ਹੁਣ ਬਣਾ ਲਵਾਂਗੇ। ਅਸਾਨ ਨਹੀਂ, ਇਹਨੂੰ ਖਿਡੌਣਾ ਨਾ ਸਮਝੀਏ, ਆਏ ਦਿਨ ਤੋੜਿਆ ਜਾ ਰਿਹਾ, ਆਪ ਵੀ ਤੋੜ ਰਹੇ ਹਾਂ, ਦੂਜੇ ਵੀ ਤੋੜ ਰਹੇ। ਜਦੋਂ ਸਾਨੂੰ ਤੋੜ ਦਾ ਲੋਕ ਵੇਖਦੇ ਨੇ ਆਪ ਤੋੜਨ ਲੱਗ ਪੈਂਦੇ, ਆਏ ਦਿਨ ਅਸੀਂ ਵੀ ਤੋੜ ਰਹੇ ਹਾਂ। ਕਈ ਵਾਰ ਪ੍ਰਬੰਧ ਦਿੰਦੇ ਹਾਂ, ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀ ਹੋ ਰਿਹਾ ਜੀ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੀ ਹੋ ਰਿਹਾ ਜੀ, ਉਹ ਭਲੇ ਉਹ ਕੋਈ ਬੇਗਾਨੀ ਚੀਜ਼ ਹੈ, ਤੁਹਾਡੀ ਚੀਜ਼ ਬਣਾਈ ਹੋਈ ਹੈ। ਜੇ ਉੱਥੇ ਕੋਈ ਸਿਧਾਂਤ ਟੁੱਟਦਾ ਹੈ ਤੇ ਉਹਨਾਂ ਨੂੰ ਇਕੱਤਰ ਕਰਨ ਵਾਲੇ ਵੀ ਤੁਸੀਂ ਹੋ, ਜੇ ਉੱਥੇ ਕੋਈ ਗਲਤ ਆਦਮੀ ਪਹਿਰੇ ਤੇ ਆਉਂਦਾ ਹੈ ਤਾਂ ਉਹਨੂੰ ਪਹਿਰੇ ਤੇ ਬਿਠਾਉਣ ਵਾਲੇ ਵੀ ਤਾਂ ਤੁਸੀਂ ਅੱਗ ਸੰਗਤ ਦੀ ਚੀਜ਼ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਲਾਂਭੇ ਦੇਣ ਵਾਲੇ ਹੋ ਕਿ ਉੱਥੇ ਤਾਂ ਜੀ ਪ੍ਰਚਾਰ ਕੋਈ ਨਹੀਂ, ਉੱਥੇ ਵਿਅਕਤੀ ਅਯੋਗ ਨੇ, ਸਿਧਾਂਤ ਤੋੜਦੇ ਨੇ। ਉਹਨਾਂ ਕੋਲੋਂ ਪੁੱਛੋ ਵੀ ਭਰਿਆ ਉਹਨਾਂ ਨੂੰ ਚੁਣਿਆ ਕਿੰਨੇ, ਜਿੰਨੀ ਦੇਰ ਅਸੀਂ ਸ਼ਰਾਬ ਦੀਆਂ ਬੋਤਲਾਂ ਤੇ ਮੋਟਰ ਬਣ ਕੇ ਚੋਣ ਕਰਾਂਗੇ ਉਨੀ ਦੇਰ ਉੱਥੇ ਉਹਦੇ ਆਦਮੀ ਆਉਣਗੇ। ਆਪ ਸਵਾਲੇ ਮੈਂ ਆਪਣੇ ਆਪਣੇ ਹਿਰਦੇ ਵਿੱਚ ਝਾਤ ਮਾਰ ਕੇ ਆਪਣੇ ਆਪ ਨੂੰ ਸੋਧਣਾ ਪਏਗਾ। ਅੱਜ ਆਰਐਸਐਸ ਰਾਸ਼ਟਰੀ ਸਿੱਖ ਸੰਗਤ ਦੇ ਰੂਪ ਵਿੱਚ ਸਾਡੇ ਸਿਧਾਂਤ ਤੋੜ ਰਹੀ ਸਹਿਤ ਧਾਰੀ ਨਾਮ ਸਾਡੇ ਲਈ ਬੜਾ ਪਿਆਰਾ ਸੀ, ਇਹਦੇ ਵਿੱਚ ਕੋਈ ਦੋ ਰਾਇ ਨਹੀਂ, ਬੜੇ ਮਹਾਨ ਮਹਾਨ ਪਰਿਵਾਰ ਹੋਏ ਨੇ ਸਹਿਤ ਧਾਰੀ ਪਰਿਵਾਰਾਂ ਵਿੱਚ। ਜਨਸੰਗੀ ਤੇ ਯੂਪੀ ਦੇ ਧੱਗੇ ਮੈਂਬਰ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਗੁਰਦੁਆਰਾ ਪ੍ਰਬੰਧ ਨੂੰ ਹਥਿਆ ਲੈਣਾ ਚਾਹੁੰਦੀ, ਕਿੱਥੋਂ ਪਛਾਣ ਕਰੋਗੇ? ਗੁਰਸਿੱਖੀ ਨਾਲ ਪਿਆਰ ਹੈ, ਗੁਰਦੁਆਰੇ ਨਾਲ ਪਿਆਰ ਹੈ, ਗੁਰੂ ਘਰ ਦੇ ਸੇਵਾਦਾਰ ਨੇ, ਪਰ ਸਹਿਤਧਾਰੀ ਨੇ मेरा ये मतलब नहीं कि उन्हां नाल सानूं कोई विरोध है कोई नफरत है, लेकिन मैं उन्हां नूं केवल उन्हां दा फर्ज जिहड़ा है ओह दसाना चाहना कि जे तुहाडे मन अंदर सिक्खी प्यार है तां जे फिर तुहाडा चेहरा वरत के कोई दुश्मन कौम नूं भला कर जाए तां तुहाडे भी कोई फर्ज बनदे ने। तुहाडे अंदर दा प्यार ਜਿਹੜਾ ਸਦੀਆਂ ਤੋਂ ਤੁਰਿਆ ਆਉਂਦਾ ਅੱਜ ਤੁਹਾਨੂੰ ਇਹ ਪ੍ਰੇਰਨਾ ਨਹੀਂ ਦਿੰਦਾ ਕਿ ਜੇ ਸਾਡੇ ਚਿਹਰੇ ਨੂੰ ਵਰਤ ਕੇ ਕੋਈ ਗਲਤ ਪ੍ਰਬੰਧ ਗੁਰਦੁਆਰੇ ਤੇ ਆਉਂਦਾ ਹੈ ਤਾਂ ਸਾਡਾ ਫਰਜ਼ ਬਣਦਾ ਅਸੀਂ ਆਪਣਾ ਚਿਹਰਾ ਬਦਲ ਲਈਏ। ਸਾਨੂੰ ਗੁਰੂ ਦੀ ਬਖਸ਼ਿਸ਼ ਹੈ, ਅਕਾਲ ਗੁਰੂ ਦੀ ਬਖਸ਼ਿਸ਼ ਹੈ, ਅਸੀਂ ਕਿਸੇ ਦਾ ਨਹੀਂ ਬੋਲੀਏ ਤਾਂ ਕਿ ਇਸ ਚਿਹਰੇ ਨੂੰ ਕੋਈ ਹੋਰ ਵਰਤ ਨਾ ਸਕੇ। ਮਹਿਰਾਣ ਪਿਆਰ ਸਾਬਤ ਕਰਨ ਦੇ ਬਾਵਜੂਦ ਗੁਰਦੁਆਰੇ ਆਉਣ ਦੇ ਬਾਵਜੂਦ ਸਿੱਖੀ ਨਾਲ ਅੰਦਰਲਾ ਪਿਆਰ ਕਹਿਣ ਦੇ ਬਾਵਜੂਦ ਇੰਨੀ ਗੱਲ ਗੁਰੂ ਦੀ ਮੰਨਣ ਲਈ ਕੋਈ ਤਿਆਰ ਨਹੀਂ, ਹਾਲਾਂਕਿ ਇਸੇ ਨਾਮ ਤੇ ਇਸੇ ਚਿਹਰੇ ਥੱਲੇ ਸਾਡਾ ਭਵਿੱਖ ਗਰ ਕੀਤਾ ਜਾ ਰਿਹਾ। ਤੁਹਾਡੇ ਕੋਲ ਬਹੁਤਾ ਸਮਾਂ ਨਹੀਂ, ਮੈਂ ਇਸ ਵਾਰੀ ਗੱਲਾਂ ਛੱਡੀ, ਹੋ ਸਕਦਾ ਇਸੇ ਵਾਰੀ ਦੇ ਅੰਦਰ ਹੀ ਜਾਂ ਨਵਾਂ ਸਾਲ ਚੜ੍ਹਦਿਆਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋ ਜਾਣ ਤੇ ਪੂਰਾ ਲੋਕ ਮੰਗਾ ਹੋਇਆ ਜਥੇਦਾਰ ਵੀ ਉਹਨਾਂ ਦਾ ਤੇ ਫੈਸਲੇ ਵੀ ਉਹਨਾਂ ਦੇ, ਫਿਰ ਜਿਹੜਾ ਸਿੱਖੀ ਦੀ ਗੱਲ ਕਰੇਗਾ ਉਹਨੂੰ ਛੇੜ ਦੇਣਗੇ। ਜਾਗਰਤੀ ਦੀ ਲੋੜ ਹੈ, ਮਤ ਸਮਝੋ ਮੈਂ ਕਿਸੇ ਨਾਲ ਨਫ਼ਰਤ ਦੀ ਗੱਲ ਕਰ ਰਿਹਾ, ਮੈਂ ਤੇ ਚਾਹੁੰਦਾ ਤੁਸੀਂ ਮੁੜ ਆਪਣਾ ਫਰਜ਼ ਪਛਾਣਦੇ ਹੋਏ ਇਸ ਮੋੜ ਤੇ ਇੱਕ ਵਾਰ ਇਹ ਦਰਵਾਜ਼ੇ ਸਾਰੇ ਬੰਦ ਕਰ ਦਿਓ ਜਿਸ ਦਰਵਾਜ਼ੇ ਰਾਹੀਂ ਲੱਗ ਕੇ ਕੋਈ ਵਿਰੋਧੀ ਗੁਰਮਤ ਦੇ ਇਸ ਸਿਧਾਂਤ ਨੂੰ ਤੋੜਨਾ ਚਾਹੁੰਦਾ ਹੈ, ਬਰਬਾਦ ਕਰਨਾ ਚਾਹੁੰਦਾ ਹੈ। ਜੇ ਅਸੀਂ ਨਾ ਤੇ ਹੱਟ ਦਿਆਂਗੇ ਤੇ ਖਿਆਣੇ ਹੋਵਾਂਗੇ, ਕਿਉਂਕਿ ਅਸੀਂ ਸਮਝਦੇ ਹੋਵਾਂਗੇ ਚਲੋ ਟੁੱਟ ਗਿਆ ਹੋਰ ਸਹੀ, ਇਹ ਤਾਂ ਖਿਡੌਣੇ ਦੀ ਗੱਲ ਹੈ, ਸਿਧਾਂਤ ਟੁੱਟ ਗਿਆ ਮੁੜ ਕੇ ਨਹੀਂ ਬਣਦਾ। ਛੋਟੀਆਂ ਛੋਟੀਆਂ ਗੱਲਾਂ ਆਮ ਜੀਵਨ ਵਿੱਚ ਹੋ ਰਹੀਆਂ ਨੇ ਜਿਹੜੀਆਂ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਉੱਥੇ ਬਦਲ ਸਕਦੇ ਹੋ, ਤੁਸੀਂ ਆਪਣਾ ਚੁਣਦਾ ਜਿੱਥੇ ਰਹਿੰਦੇ ਹੋ ਜਿਸ ਗੁਰਦੁਆਰਾ ਸਥਾਨ ਤੇ ਜਾਂਦੇ ਹੋ ਜਿਸ ਘਰੇ ਜਿਸ ਮਹੱਲੇ ਜਿਸ ਸ਼ਹਿਰ ਵਿੱਚ ਰਹਿੰਦੇ ਹੋ ਤੁਸੀਂ ਕੇਵਲ ਆਪਣਾ ਆਪ ਹੀ ਸੰਭਾਲਣੇ ਸ਼ੁਰੂ ਕਰਦੇ ਹੋ। ਐਥੀ ਮੈਂ ਹੈਰਾਨ ਹੋਇਆ, ਅਜੇ ਕੱਲ੍ਹ ਮੇਰੇ ਸਾਹਮਣੇ ਇਸ਼ਤਿਹਾਰ ਆਇਆ ਐਸਾ ਉਪਰਾਲਾ, ਪਤਾ ਨਹੀਂ ਕਿੰਨਾ ਵੀਰਾਂ ਦੇ ਮਨਾਂ 'ਚ ਖਿਆਲ ਆਇਆ ਕਿ ਛੋਟੇ 'ਚ ਪੌਂਖ ਹੈ, ਇੱਕ ਐਸਾ ਪ੍ਰਬੰਧ ਕੀਤਾ ਜਾ ਰਿਹਾ ਐਸੇ ਕੀਰਤੀਆਂ ਨੂੰ ਬੁਲਾ ਕੇ ਕਿ ਜਿਹੜਾ ਕਿ ਪੋਪ ਮਿਊਜ਼ਿਕ ਵਿੱਚ ਕੀਰਤਨ ਕਰ ਰਿਹਾ, ਬੱਚੇ ਵੀ ਇਕੱਠੇ ਹੋਣਗੇ ਗੁਰਦੁਆਰੇ ਵਿੱਚ ਬਾਹਰ ਹਾਲ ਲੈ ਕੇ ਉੱਥੇ ਕੀਰਤਨ ਹੋ ਗਿਆ। ਇੱਕ ਗੱਲ ਤਾਂ ਫੈਸਲਾ ਕੀਰਤਨ ਦਾ ਅਸੀਂ ਨਹੀਂ ਕਰਨਾ, ਕਿਉਂਕਿ ਕੀਰਤਨ ਅਸੀਂ ਆਪੇ ਨਹੀਂ ਪੈਦਾ ਕੀਤਾ। ਸਭ ਤੋਂ ਪਹਿਲਾਂ ਦੁਨੀਆਂ ਦਾ ਸਿੱਖੀ ਦੇ ਸਮਾਜ ਵਿੱਚ ਸਭ ਤੋਂ ਪਹਿਲਾਂ ਕੀਰਤਨੀਆਂ ਗੁਰੂ ਨਾਨਕ ਆਪ ਸਨ। ਤੇ ਜਦੋਂ ਸੁਣਦਾ ਸੀ ਇੰਨਾ ਮਸਤ ਹੁੰਦਾ ਸੀ ਆਪ ਵੀ ਨਾਲ ਗਾਉਣ ਲੱਗ ਪੈਂਦਾ ਸੀ। ਗੁਰੂ ਨਾਨਕ ਪਹਿਲਾਂ ਕੀਤੀਆਂ ਸੀ ਜਿਹਨੇ ਜੰਗਲਾਂ ਪਹਾੜਾਂ ਟਿੱਬਿਆਂ ਖਾਈਆਂ ਹਰ ਥਾਵੇਂ ਜਲਾ ਥਲਾਂ ਵਿੱਚ ਬੈਠ ਕੇ ਗਾਇਆ। ਕੀਰਤਨ ਗੁਰੂ ਨਾਨਕ ਜੀ ਦੇ ਰਹੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਇੱਕ ਖਿਆਲ ਕਰਿਓ, ਕੀਰਤਨ ਦੀ ਬਣਤਰ ਸਪਸ਼ਟ ਕਰ ਦਿੱਤੀ ਗਈ ਕਿਉਂਕਿ ਸਾਰੀ ਬਾਣੀ ਰਾਗਾਂ ਵਿੱਚ ਉਚਾਰਨ ਕੇਵਲ ਇੰਨੀ ਗੱਲ ਨਹੀਂ ਰਾਗਾਂ ਵਿੱਚ ਉਚਾਰਨ ਕੀਤੀ, ਰਾਗ ਦੀਆਂ ਗੱਲਾਂ ਕੀਤੀਆਂ। ਕੁਛ ਲੋਕ ਜਿਹੜੇ ਅੱਜ ਰਾਗਮਾਲਾ ਦੇ ਸਮਾਂ ਦੇ ਵਿੱਚ ਵੱਖ ਵੱਖ ਮਤ ਭੇਜ ਲਈ ਬੈਠੇ ਨੇ, ਚਲੋ ਛੱਡ ਦਿਓ ਰਾਗਮਾਲਾ ਨੂੰ ਇੱਕ ਪਾਸੇ ਰੱਖ ਦਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੀ ਬਣੀ ਬਣ ਬਾਣੀ ਕਹਿੰਦੇ ਨੇ ਰਾਗ ਨਾਦ ਸਭ ਸੱਚ ਹੈ, ਬਾਣੀ ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਤੇ ਅਗਲੀ ਲਾਈਨ ਵਿੱਚ ਫੈਸਲਾ ਦਿੰਦੇ ਨੇ ਕਹਿੰਦੇ ਨੇ ਰਾਗੇ ਨਾਦੇ ਬਾਹਰ ਅੱਧ ਦੀ ਹੁਕਮ ਨਾ ਬੁਝਿਆ ਜਾਏ, ਜਿਹੜਾ ਰਾਗ ਨਾਦ ਨੂੰ ਛੱਡ ਦਿੰਦਾ ਨਾ ਇੱਕ ਮਸਤੀ ਹੈ। ਰਾਗ ਕਹਿੰਦੇ ਹੀ ਮਿਲਾਵਟ ਹੁੰਦੀ, ਰਾਗ ਤੇ ਦੁਆਇਤ ਦੋ ਚੀਜ਼ਾਂ ਨੇ, ਦੁਆਇਤ ਤਾਂ ਕਹਿੰਦੇ ਨੇ ਦੂਰੀ ਨੂੰ, ਰਾਗ ਕਹਿੰਦੇ ਮਿਲਾਵਟ। इसलिए गुरु ने राग प्रवाह एवं एक छोटा का एक एक राग दे कई बार कल्याण का नाम है किसी की तनाश्री तनांती जानी है भाई
श्री गुरु सर
तनाश्री तनांती जानी है भाई सदगुरु की कात मलार सीधा राग है हर ते आया शरद हो और मलार की कात की राग वाला भी तो नहीं ये शब्द बड़े दिन तक गुरु सतगुरु श्री उन्हें सब अंदर कीर्तन का संपूर्ण स्वरूप दे रहे ने हर एक शब्द राग विच है ताला दे नाम दिते गए ने कला दे नाम दिते गए ने वो पढ़िया जिस दिन तू राग तो बार पॉप म्यूजिक नु कीर्तन का नाम दे दिता है तो फिर पहला तू श्री गुरु ग्रंथ साहिब का हुक्म तेरे सब छड़ गया क्यों रे ये तो अच्छा शुरू हुआ ਜੇ ਬੱਚੇ ਪੌਪ ਮਿਊਜ਼ਿਕ ਨਾਲ ਕੀਰਤਨ ਸੁਣਨਗੇ ਮਸਤ ਹੋਣ ਕੇ ਕੱਲ ਨੂੰ ਨੱਚਣਾ ਵੀ ਚਾਹਣਗੇ ਜੇ ਅਸੀਂ ਬਜਾਏ ਇਸ ਗੱਲ ਦੇ ਬੱਚਿਆਂ ਨੂੰ ਗੁਰਮਤ ਫੀਲ ਕਰੀਏ ਉਹਨਾਂ ਨੂੰ ਆਪ ਗੁਮਰਾਹ ਕਰਾਂਗੇ ਫਿਰ ਆਪਣਾ ਭਵਿੱਖ ਆਪ ਕਿਵੇਂ ਅਸੀਂ ਪਛਾਣਾਂਗੇ ਪਰ ਇਹ ਸਭ ਕੁਝ ਬਾਹਰਲੇ ਮੁਲਕਾਂ ਵਿੱਚ ਵੀ ਹੋ ਰਿਹਾ ਉੱਥੇ ਵੀ ਉੱਥੇ ਸਾਜਿਸ਼ ਨਾਲ ਹੋ ਰਿਹਾ ਇੱਥੇ ਕਲਚਰ ਤੱਕ ਹੋ ਰਿਹਾ ਇੱਥੇ ਅਸੀਂ ਇੱਥੋਂ ਦੇ ਕਲਚਰ ਤੋਂ ਇੰਨੇ ਪ੍ਰਭਾਵਿਤ ਹੋ ਰਹੇ ਹਾਂ ਤੇ ਸਾਡੇ ਬੱਚੇ ਇੰਨੇ ਪ੍ਰਭਾਵਿਤ ਹੋ ਰਹੇ ਨੇ ਕਿ ਉਹਨਾਂ ਨੂੰ ਸਾਨੂੰ ਭਵਿੱਖ ਦੀ ਪਛਾਣ ਨਹੀਂ ਰਹੀ ਉੱਥੇ ਸਾਜਿਸ਼ ਅਧੀਨ ਸਾਨੂੰ ਖਤਮ ਕੀਤਾ ਜਾ ਰਿਹਾ ਜੇ ਇੱਕ ਵਾਰ ਐਸਾ ਹੋਇਆ ਗੁਰਦੁਆਰਿਆਂ ਵਿੱਚੋਂ ਕੀਰਤਨ ਨਿਕਲ ਜਾਏਗਾ ਬੱਚੇ ਆਖਣਗੇ ਸਾਨੂੰ ਇੱਥੇ ਦਰਸ਼ਨ ਦੀ ਬਣਾਈ ਹੈ ਅਸੀਂ ਬਾਹਰ ਮਿਊਜ਼ਿਕ ਸ਼ਬਦ ਸੁਣਨਾ ਕੀਰਤਨ ਕਰਨਾ ਤੇ ਅਸੀਂ ਬਾਹਰ ਹਾਲ ਲੈ ਕੇ ਕਰਾਂਗੇ ਗੁਰਦੁਆਰੇ ਵਿੱਚ ਕੀਰਤਨ ਨਿਕਲ ਜਾਏਗਾ ਬੱਚੇ ਇਕੱਠੇ ਉੱਥੇ ਹੋਣ ਲੱਗ ਪੈਣਗੇ ਆ ਸਾਡੀ ਜਨਰੇਸ਼ਨ ਤੋਂ ਬਾਅਦ ਗੁਰਦੁਆਰੇ ਕਿੰਨੇ ਸਵਾਲ ਨੇ ਬੱਚਿਆਂ ਨੂੰ ਫਿਰ ਲੋੜਨੇ ਇੱਥੋਂ ਦਾ ਕੀਰਤਨ ਉਹਨਾਂ ਨੂੰ ਪਸੰਦ ਨਹੀਂ ਗੁਰਦੁਆਰੇ ਨਿਕਲ ਗਏ ਇਹ ਸਾਡੀ ਗੱਲ ਤੁਸੀਂ ਕਿਉਂ ਨਹੀਂ ਪਛਾਣ ਰਹੇ ਕਿਉਂ ਜੀਵਨ ਆਣੇ ਵਾਲਾ ਹੋ ਗਿਆ ਜਿਹਨੂੰ ਪਛਾਣ ਨਾ ਹੋਵੇ ਆਏ ਦਿਨ ਕੋਈ ਨਾ ਕੋਈ ਮਨਮਤ ਦੀ ਗੱਲ ਗੁੰਮਰਾਹ ਕਰਨ ਵਾਲੀ ਗੱਲ ਸਾਡੇ ਵਿੱਚ ਪ੍ਰਚਾਰੀ ਜਾ ਰਹੀ ਹੈ ਤੇ ਅਸੀਂ ਇੱਕ ਉਸ ਬੱਚੇ ਨੂੰ ਜਿਹੜਾ ਸਮਝਦਾ ਕੋਣੀ ਖਿਡੌਣਾ ਟੁੱਟ ਗਿਆ ਹੋਰ ਲੈ ਲਵਾਂਗੇ ਅਸੀਂ ਮਸਤ ਹੋ ਕੇ ਜੀਵਨ ਗੁਜ਼ਾਰੀ ਕਿਉਂਕਿ ਚਲੋ ਇਹਨੂੰ ਤੋੜ ਲੈਣ ਦਿਓ ਸਾਡੇ ਕੋਲ ਜੇ ਇੱਥੇ ਪੌਪ ਮਿਊਜ਼ਿਕ ਨਾਲ ਕੀਰਤਨ ਸ਼ੁਰੂ ਹੋ ਗਿਆ ਤੇ ਹਿੰਦੁਸਤਾਨ ਦੀ ਧਰਤੀ ਤੇ ਆਰੰਭ ਹੋ ਗਿਆ ਇਸੇ ਤਰ੍ਹਾਂ ਨਾਮ ਥੱਲੇ ਜੜ ਸੰਗੀ ਵੋਟ ਨਾਲ ਗੁਰਦੁਆਰਾ ਪ੍ਰਬੰਧ ਚੁਣਿਆ ਜਾਏ ਤਾਂ ਫਿਰ ਭਵਿੱਖ ਵਿੱਚ ਸਾਡੇ ਆਈਡੈਂਟੀ ਦੀ ਸਾਡੀ ਜਾਣ ਪਛਾਣ ਦੀ ਸਾਡੇ ਬਾਣੀ ਬਾਣੇ ਦੀ ਕੋਈ ਵੈਲਿਊ ਨਹੀਂ ਇਸ ਲਈ ਜ਼ਰੂਰਤ ਹੈ ਜਾਗਰੂਕਤਾ ਜਿਹੜੀ ਗੁਰਮਤ ਨਾਲ ਪਿਆਰ ਤੇ ਸਨੇਹ ਰੱਖਦੇ ਨੇ ਜਿਹੜੇ ਸਿੱਖੀ ਦੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦੇ ਨੇ ਇੱਥੇ ਪਤਾ ਲੱਗੇ ਪਛਾਣ ਹੋਣੀ ਤੁਹਾਡੀ ਸਾਡੀ ਅੱਜ ਪ੍ਰਸਤਾ ਸਮਝ ਅਸੀਂ ਜ਼ਬਾਨੋਂ ਰੋਜ਼ ਆਖ ਦਿੰਦੇ ਹਾਂ ਸਾਡਾ ਸਿੱਖੀ ਨਾਲ ਬੜਾ ਪਿਆਰ ਹੈ ਸਿੱਖੀ ਦੀ ਕੁਰਬਾਨੀ ਜਦੋਂ ਕਦੇ ਵੇਲਾ ਆਇਆ ਮੈਨੂੰ ਇਸ ਗੱਲ ਦਾ ਕੋਈ ਸ਼ੰਕਾ ਵੀ ਨਹੀਂ ਜਦੋਂ ਕਦੇ ਵੇਲਾ ਆਇਆ ਅਸੀਂ ਤਨ ਕਰਕੇ ਧਨ ਕਰਕੇ ਤਨ ਕੁਰਬਾਨੀ ਲਈ ਤਿਆਰ ਹੋਏ ਹਾਂ ਅਜੇ ਮਨ ਕਰਕੇ ਨਹੀਂ ਹੋਏ ਤੇ ਬਿਨਾਂ ਮਨ ਤੇ ਕੁਛ ਵੀ ਨਹੀਂ ਮਨ ਦੀ ਪਰਖ ਹੁਣ ਹੋਣੀ ਹੈ ਕਿ ਜੇ ਸੱਚ ਕੁਛ ਤੁਹਾਡੇ ਹਿਰਦੇ ਵਿੱਚ ਗੁਰਸਿੱਖੀ ਨਾਲ ਪਿਆਰ ਹੈ ਤਾਂ ਮਨ ਮਤ ਦਾ ਕੋਈ ਕਦਮ ਉੱਠਦਾ ਹੋਵੇ ਕਿ ਕਾਫਲਾ ਬਣ ਕੇ ਖੜੇ ਹੋ ਜਾਓ ਕਿ ਇਹ ਕੰਮ ਅਸੀਂ ਨਹੀਂ ਹੋਣ ਦੇਣਾ
ਬਲੇ ਸੋ ਨਿਹਾਲ
ਮੈਂ ਤੁਹਾਨੂੰ ਇੱਕ ਸਾਥ ਦੇਣਾ ਚਾਹਣਾ ਆ ਪਿਛਲੇ ਦਿਨਾਂ ਚ ਇਹ ਗੱਲ ਹਿੰਦੁਸਤਾਨ ਦੀ ਧਰਤੀ ਤੇ ਉੱਠੀ ਹੈ ਨੌਜਵਾਨ ਬੱਚੇ ਇਕੱਠੇ ਹੋਏ ਇੱਕ ਉਪਰਾਲਾ ਹੋਇਆ ਉਹ ਉਪਰਾਲਾ ਤੁਹਾਡੇ ਨਾਲ ਸਾਂਝਾ ਕਰਨਾ ਜਾਣਾ ਜੇ ਤੁਹਾਨੂੰ ਚੰਗਾ ਲੱਗੇ ਜ਼ਰੂਰ ਪੈਦਾ ਕਰੋ ਜੇ ਗੁਰਮਤ ਦੇ ਰਾਹ ਵਿੱਚ ਤੁਸੀਂ ਇਹ ਉਪਰਾਲੇ ਪੈਦਾ ਕਰਕੇ ਮਨਮਤ ਨੂੰ ਠੱਲ ਨਾ ਪਾਈ ਤੇ ਸਾਡਾ ਆਪਣਾ ਭਵਿੱਖ ਅਸੀਂ ਗੁਆ ਬਣ ਗੁਰਮਤ ਦੇ ਵਿਰੁੱਧ ਕੋਈ ਕੰਮ ਨਹੀਂ ਇਹਦੇ ਲਈ ਤੱਤਰ ਭਾਵੇਂ ਉਹ ਗੁਰਦੁਆਰ ਦਾ ਮਸਲਾ ਡਿਵੋਟਰ ਕੰਪਲੀਟ ਕੇਸਾ ਤਾਂ ਨਹੀਂ ਹੋਵੇ ਵਿਦਿਆਰਥੀਆਂ ਵਾਸਤੇ ਹੈ ਪਰ ਕਦੀ ਐਸਾ ਤਾਂ ਨਹੀਂ ਹੋਇਆ ਕਿ ਵਿਦਿਆਰਥੀ ਆ ਕੇ ਪ੍ਰਿੰਸੀਪਲ ਨੂੰ ਆ ਕੇ ਤੂੰ ਥੱਲੇ ਬਹਿ ਕਿਉਂਕਿ ਸਕੂਲ ਤਾਂ ਮੈਂ ਬਣਾਇਆ ਮੇਰੇ ਲਈ ਬਣਿਆ ਫੀਸ ਮੈਂ ਦੇਣਾ ਤੂੰ ਤੇ ਤਨਖਾਹ ਲੈਣਾ ਤੂੰ ਕਿਉਂ ਬੈਠੇ ਕਦੀ ਐਸਾ ਹੋਇਆ संगत एक और कभी ऐसा तो नहीं होया कि विद्यार्थी आके प्रिंसिपल को आके तू थले बैठ क्योंकि स्कूल तो मैं पढ़ाया मेरे लिए बने फीस मैं देना तुझे तनख्वाह लेना तू क्यों बैठे कभी ऐसा हो गया ਇਸੇ ਤਰ੍ਹਾਂ ਸਹਿਧਾਰੀ ਵੀ ਜਿਹੜਾ ਜੇ ਕੈਸਾ ਧਾਰੀ ਸੰਪੂਰਨ ਨਹੀਂ ਹੋਇਆ ਉਹਨੂੰ ਪਤਾ ਹੋਵੇ ਸਾਧ ਸੰਗਤ ਇੱਕ ਚੜ੍ਹ ਸਾਲ ਸਕੂਲ ਇੱਥੇ ਮੈਂ ਗੁਰਮਤ ਪੜ੍ਹਨ ਆਉਣਾ ਹੈ ਪਰ ਉਹ ਕਦੀ ਇਹ ਕੋਸ਼ਿਸ਼ ਨਾ ਕਰੇ ਕਿ ਇੱਥੋਂ ਦਾ ਪ੍ਰਬੰਧਕ ਵੀ ਮੈਂ ਹੋਵਾਂ ਇੱਥੋਂ ਦਾ ਗ੍ਰੰਥੀ ਵੀ ਮੈਂ ਹੋਵਾਂ ਇੱਥੋਂ ਦਾ ਸਾਰਾ ਜ਼ਿੰਮੇਵਾਰੀ ਮੇਰੇ ਉਹ ਕੈਸਾ ਧਾਰੀ ਹੁੰਦੇ ਇਹਦੇ ਲਈ ਤਤਪਰ ਹੋ ਸੰਭਾਲੋ ਗੁਰਮਤ ਦੇ ਨਿਯਮ ਜੇ ਤੁਸੀਂ ਨਹੀਂ ਸੰਭਾਲੋਗੇ ਭਵਿੱਖ ਤੁਹਾਡਾ ਖਤਰੇ ਵਿੱਚ ਹੋਵੇਗਾ ਜਿਹੜੇ ਲੋਕ ਅੱਜ ਇਸ ਗੱਲ ਦਾ ਵਿਰੋਧ ਕਰਨਗੇ ਮੈਂ ਸਮਝਾਂਗਾ ਕੇਵਲ ਉਹ ਸਿੱਖੀ ਦੇ ਅਨੁਕੂਲ ਨਹੀਂ ਹੋਣਾ ਚਾਹੁੰਦੇ ਸਿੱਖੀ ਨੂੰ ਆਪਣੀ ਮਰਜ਼ੀ ਨਾਲ ਢਾਲ ਕੇ ਆਪਣਾ ਸੋਚੇ ਦੇ ਐਸੇ ਪੈਦਾ ਕਰ ਲਓ ਜਿਹਨਾਂ ਦੀ ਅਗਵਾਈ ਵਿੱਚ ਜਿਹਨਾਂ ਦੀ ਜ਼ਿੰਮੇਵਾਰੀ ਲਾ ਦਿਓ ਵੀ ਤੁਸੀਂ ਇਸ ਏਰੀਏ ਵਿੱਚ ਮਨ ਮਤ ਨਾ ਹੋਣ ਦਿਓ ਬੱਚਿਆਂ ਨੂੰ ਨਾਲ ਜੋੜੋ ਅਤੇ ਚੰਗੇ ਰਸਤੇ ਲਾਓ ਕੈਂਪ ਲਾਓ ਹੋਰ ਕੁਛ ਕਰੋ ਹਰ ਏਰੀਏ ਵਿੱਚ ਪੈਦਾ ਹੋ ਜਾਓ ਅਸੀਂ ਉੱਥੇ ਇਹ ਉਪਰਾਲਾ ਕਰ ਰਹੇ ਇੰਡੀਆ ਵਿੱਚ ਵੀ ਕਿ ਹਰ ਦੋ ਚਾਰ ਸਿੰਘ ਵੀ ਕਿਸਾਨ ਨਹੀਂ ਮਿਲ ਸਕਦੇ ਉਹ ਕੇਵਲ ਆਪਣੇ ਪਿੰਡ ਵਿੱਚ ਆਪਣਾ ਕੰਮ ਕਰ ਕਿ ਬੱਚਿਆਂ ਨੂੰ ਕਿਵੇਂ ਸਿੱਖੀ ਨਾਲ ਜੋੜਨਾ ਘਰ ਘਰ ਨੂੰ ਕਿਵੇਂ ਗੁਰਮਤ ਦੀ ਪ੍ਰੇਰਨਾ ਦੇਣੀ ਉਹਨਾਂ ਦੀ ਇਹ ਡਿਊਟੀ ਨਹੀਂ ਕਿ ਪ੍ਰਚਾਰਕ ਬਣ ਕੇ ਹਜ਼ੂਰ ਸਾਰੇ ਦੇਸ਼ ਵਿੱਚ ਜਾਂ ਸਾਰੇ ਜ਼ਿਲ੍ਹੇ ਵਿੱਚ ਵਿਚਰਨ ਇਹ ਗੱਲ ਹਰ ਇੱਕ ਲਈ ਮੁਸ਼ਕਲ ਹੈ ਇਸ ਲਈ ਜੇ ਅਸੀਂ ਕੇਵਲ ਆਪਣਾ ਆਪਣਾ ਚੁਗਿਰਦਾ ਸੰਭਾਲ ਲਈਏ ਥਾਂ ਨਹੀਂ ਜੁੜ ਜਾਏ ਤਾਂ ਮੈਂ ਸਮਝਣਾ ਇਸ ਢੰਗ ਨਾਲ ਜੇ ਅਸੀਂ ਬੇਸ ਕਾਇਮ ਕਰਾਂਗੇ ਜ਼ਰੂਰ ਪੂਰੀ ਸ੍ਰਿਸ਼ਟੀ ਉੱਪਰ ਫੈਲੀ ਹੋਈ ਇਸ ਕੌਮ ਨੂੰ ਅਸੀਂ ਇੱਕ ਥਾਂ 'ਤੇ ਇਕੱਠਾ ਇੱਕ ਕਿਸੇ ਖਾਸ ਏਜੰਡੇ 'ਤੇ ਇਕੱਠਾ ਕਰ
ਸਕਾਂਗੇ
ਜੇ ਤੁਸੀਂ ਇਉਂ ਜੀਵਨ ਵਾਲੇ ਲੋਕ ਚਾਰ ਚਾਰ ਪੰਜ ਪੰਜ ਵੀ ਆਪਣੇ ਏਰੀਏ ਵਿੱਚ ਇਕੱਠੇ ਕਰਕੇ ਉਹਨਾਂ ਨੂੰ ਆਪਣਾ ਆਪ ਸੌਂਪ ਦਿਓ ਗੁਰਦੁਆਰਾ ਪ੍ਰਬੰਧ ਸੁਧਾਰ ਲਓ ਭਵਿੱਖ ਬਣ ਸਕਦੇ ਅਤੇ ਜੇ ਅਸੀਂ ਉਸ ਨਿਆਣੇ ਬੱਚੇ ਵਾਲੂ ਜਿਹਨੂੰ ਪਛਾਣ ਨਹੀਂ ਹੁੰਦੀ ਕਿ ਕਿਹੜੀ ਚੀਜ਼ ਮੇਰਾ ਜੀਵਨ ਹੈ ਕਿਹੜੀ ਅਜੀਵਨ ਹੈ ਅਤੇ ਉਹ ਸਭ ਕੁਛ ਗਵਾਈ ਜਾਂਦਾ ਮੈਂ ਇਸੇ ਲਈ ਪਾਣੀ ਵਿੱਚ ਵਿਆਹ ਦਿੱਤਾ ਕਹਿਣ ਲੱਗੇ ਮੇਰੇ ਦੁਨੀਆਂ ਦੇ ਲੋਕ ਨਿਆਣੇ ਤੇ ਬੇਤਵਾਰੀ ਨਹੀਂ ਕਰਦੇ ਗੁਰੂ ਵੀ ਨਹੀਂ ਕਰਦਾ ਗੁਰੂ ਕਹਿੰਦੇ
ਸੋਨਿਹਾ
ਸਮੇਂ ਨਾਲ ਚਾਰ ਵਜੇ ਫਲਾਈਟ
ਰਹਿਣਾ ਸੀ ਔਰ ਮਨ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਜਾਣਾ ਚਾਹੁੰਦਾ ਸੀ। ਭਵਿੱਖ ਤੇ ਬੜੇ ਹਮਲੇ ਹੋ ਰਹੇ ਨੇ, ਸਾਡੇ ਸਰੂਪ ਅਤੇ ਸਿਧਾਂਤ ਨੂੰ ਤਹਿਸ਼ ਨਹਿਸ਼ ਕੀਤਾ ਜਾ ਰਿਹਾ ਹੈ, ਪਰ ਦੁੱਖ ਹੈ ਕਿ ਅਸੀਂ ਬਹੁਤ ਸਾਰੇ ਲੋਕ ਉਹਦੇ ਵਿੱਚ ਆਪ ਖੁਦ ਹੱਥ ਵਟਾ ਰਹੇ ਹਾਂ, ਜਾਣੇ ਅਣਜਾਣੇ ਵਟਾ ਰਹੇ। ਮੈਂ ਉਹਨਾਂ ਵੀਰਾਂ 'ਤੇ ਆਤਮਕ ਤੌਰ 'ਤੇ ਕੋਈ ਸ਼ੱਕ ਨਹੀਂ ਕਰਦਾ ਕਿ ਉਹਨਾਂ ਦੇ ਮਨਾਂ ਵਿੱਚ ਸਿੱਖੀ ਪਿਆਰ ਨਹੀਂ ਹੈ, ਪਰ ਸਿੱਖੀ ਪਿਆਰ ਹੁੰਦੇ ਹੋਏ ਉਹ ਕਿਉਂ ਨਹੀਂ ਸਮਝ ਰਹੇ ਕਿ ਇਸ ਮੋੜ 'ਤੇ ਸਰੂਪ ਦੀ ਬੜੀ ਲੋੜ ਹੈ, ਕਿਉਂਕਿ ਇਸ ਸਰੂਪ ਦੀ ਕਮਜ਼ੋਰੀ ਵਿੱਚੋਂ ਹੀ ਫਾਇਦਾ ਉਠਾ ਕੇ ਦੁਸ਼ਮਣ ਵਿਰੋਧੀ ਜਿਹੜਾ ਸਾਡੇ ਸਰੂਪ ਅਤੇ ਸਿਧਾਂਤ ਨੂੰ ਖਤਮ ਕਰਨਾ ਚਾਹੁੰਦਾ, ਸਾਡੀ ਹੋਂਦ ਅਤੇ ਆਇਡੈਂਟੀ ਨੂੰ ਮਿਟਾਉਣਾ ਚਾਹੁੰਦਾ, ਉਹ ਸਾਡੇ ਵਿਹੜੇ ਪ੍ਰਵੇਸ਼ ਕਰ ਰਿਹਾ ਇਸੇ ਸਰੂਪ ਦੇ ਦਰਵਾਜ਼ੇ। ਇਸ ਲਈ ਜੇ ਮਨ ਵਿੱਚ ਕੋਈ ਸਿੱਖੀ ਮਮਤਾ ਹੈ, ਕੇਵਲ ਜ਼ੁਬਾਨ ਨੂੰ ਨਹੀਂ ਕਹਿੰਦੇ, ਤਾਂ ਅੱਜ ਕੁਰਬਾਨੀ ਕਰੋ, ਫੈਸਲਾ ਕਰੋ ਕਿ ਅਸੀਂ ਆਪਣਾ ਸਰੂਪ ਨਹੀਂ ਵਿਗਾੜਾਂਗੇ, ਤਾਂ ਕਿ ਕਿਸੇ ਨੂੰ ਹੱਕ ਨਾ ਮਿਲੇ। ਇਹਨਾਂ ਸ਼ਬਦਾਂ ਨਾਲ ਕਿ ਮਾਤਾ ਜਾਚੇ ਖਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।